ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਵਿਸ਼ਾ ਹੈ ਧਰਮ ਜਾਂ ਮਜ਼ਹਬ। ਪਹਿਲੇ ਅਸੀਂ ਦੂਸਰਾ ਭਾਗ ਪੜ੍ਹ ਚੁੱਕੇ ਹਾਂ, ਇਹ 11 ਭਾਗਾਂ ਦੀ ਲੜੀ ਵਿੱਚੋਂ। ਅੱਜ ਅਸੀਂ ਤੀਸਰਾ ਭਾਗ ਪੜ੍ਹਨ ਜਾ ਰਹੇ ਹਾਂ। ਇਸ ਲੜੀ ਦੇ ਪਿਛਲੇ ਭਾਗਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਕਾਇਨਾਤ ਦੇ ਜ਼ਰੇ ਜ਼ਰੇ ਦੇ ਅੰਦਰ ਅੰਤਰ ਆਤਮੇ ਇਲਾਹੀ ਹੁਕਮ ਰੂਪੀ ਨਿੱਜੀ ਧਰਮ ਉਹਨਾਂ ਦੀ ਹੋਂਦ ਦੇ ਨਾਲ ਹੀ ਲਿਖਿਆ ਜਾਂ ਪ੍ਰਵੇਸ਼ ਹੈ, ਜਿਸ ਨੂੰ 84 ਲੱਖ ਜੂਨਾਂ ਤਾਂ ਅਪੋਲ ਅਤੇ ਅਣਜਾਣੇ ਹੀ ਕਮਾ ਰਹੀਆਂ ਹਨ, ਪਰ ਇਨਸਾਨੀ ਜੂਨ ਆਪਣੀ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੀ ਸਿਆਣਪ ਦੁਆਰਾ ਇਸ ਨਾਲ ਲਿਖੇ ਹੋਏ ਧਰਮ ਤੋਂ ਬੇਮੁਖ ਅਤੇ ਅਵੇਸਲੀ ਹੋ ਕੇ ਆਪਣੇ ਹੀ ਭਾਣੇ ਵਿੱਚ ਮਨਮੁਖੀ ਜੀਵਨ ਬਤੀਤ ਕਰਦੀ ਹੈ ਅਤੇ ਜਮਾਂ ਦੇ ਵੱਸ ਪੈਂਦੀ ਹੈ। ਤੀਖਣ ਬੁੱਧੀ ਹੁੰਦਿਆਂ ਹੋਇਆਂ ਵੀ ਇਨਸਾਨ ਇਸ ਨਾਲ ਲਿਖੇ ਧਰਮ ਨੂੰ ਬੁੱਝਣ ਅਤੇ ਸਮਝਣ ਤੋਂ ਅਸਮਰਥ ਹੈ। ਇਸ ਅਤਿਅੰਤ ਸੂਖਮ ਅਤੇ ਗੁਪਤ ਭੇਦ ਨੂੰ, ਇਸ ਡਿਵਾਈਨ ਮਿਸਟਰੀ ਨੂੰ ਬੁੱਝਣ ਅਤੇ ਸਮਝਣ ਲਈ ਇਸ ਲੇਖ ਵਿੱਚ ਉੱਦਮ ਕੀਤਾ ਜਾ ਰਿਹਾ ਹੈ। ਮੰਨਿਆ ਗਿਆ ਹੈ ਕਿ ਖੜ੍ਹਾ ਪਾਣੀ ਗੰਧਲਾ ਹੋ ਜਾਂਦਾ ਹੈ, ਪੋਲਿਊਟਿਡ ਹੋ ਜਾਂਦਾ ਹੈ, ਅਤੇ ਚੱਲਦਾ ਪਾਣੀ ਨਿਰਮਲ ਅਤੇ ਤਾਜ਼ਾ ਹੁੰਦਾ ਹੈ, ਫਰੈਸ਼ ਰਹਿੰਦਾ ਹੈ। ਚੱਲਦੇ ਪਾਣੀ ਦਾ ਕਿਸੇ ਸੋਮੇ ਨਾਲ, ਕਿਸੇ ਸੋਰਸ ਨਾਲ ਸੰਬੰਧ ਹੁੰਦਾ ਹੈ, ਜਿੱਥੋਂ ਤਾਜ਼ਾ ਨਿਰਮਲ ਪਾਣੀ ਲਗਾਤਾਰ ਵਹਿੰਦਾ ਰਹਿੰਦਾ ਹੈ। ਜਦੋਂ ਚੱਲਦੇ ਪਾਣੀ ਦੀ ਰਵਾਨਗੀ ਵਿੱਚ, ਇਸਦੇ ਫਲੋ ਵਿੱਚ ਕੋਈ ਵਿਘਨ ਪੈ ਜਾਵੇ ਤਾਂ ਸਰੋਵਰ ਦਾ ਇਕੱਠਾ ਹੋਇਆ ਪਾਣੀ ਸਹਿਜੇ ਸਹਿਜੇ ਮੈਲਾ ਹੁੰਦਾ ਜਾਂਦਾ ਹੈ, ਜਿਸ ਨਾਲ ਮੱਛਰ ਆਦਿ ਉਪਜਦੇ ਹਨ ਅਤੇ ਗੰਦੀ ਹਵਾੜ ਨਾਲ ਅਨੇਕਾਂ ਕਿਸਮ ਦੀਆਂ ਬਿਮਾਰੀਆਂ ਫੈਲਦੀਆਂ ਹਨ। ਦੂਜੇ ਲਫਜ਼ਾਂ ਵਿੱਚ, ਜਦ ਤਾਈਂ ਸਰੋਵਰ ਦਾ ਆਪਣੇ ਸੋਰਸ ਨਾਲ ਕਨੈਕਸ਼ਨ ਰਹਿੰਦਾ ਹੈ, ਆਪਣੇ ਸੋਮੇ ਨਾਲ ਮੇਲ ਰਹਿੰਦਾ ਹੈ, ਤਦ ਤਾਈਂ ਸਰੋਵਰ ਦਾ ਪਾਣੀ ਤਾਜ਼ਾ ਅਤੇ ਨਿਰਮਲ ਰਹਿੰਦਾ ਹੈ ਅਤੇ ਜੀਵ ਜੰਤ ਇਸ ਤੋਂ ਲਾਹਾ ਲੈਂਦੇ ਹਨ। ਪਰ ਜਦੋਂ ਸੋਮੇ ਵਿੱਚੋਂ ਆ ਰਹੀ ਖਾਲ, ਕੂਲ ਜਾਂ ਪਾਣੀ ਦੀ ਧਾਰਾ, ਚੈਨਲ, ਇਸ ਵਿੱਚ ਕੋਈ ਵਿਘਨ ਪੈ ਜਾਵੇ ਤਾਂ ਤਾਜ਼ੇ ਪਾਣੀ ਦੀ ਰਵਾਨਗੀ ਬੰਦ ਹੋ ਜਾਂਦੀ ਹੈ, ਜਿਸ ਕਾਰਨ ਸਰੋਵਰ ਨੂੰ ਤਾਜ਼ਾ ਪਾਣੀ ਨਹੀਂ ਮਿਲਦਾ ਅਤੇ ਉਸ ਵਿੱਚ ਫਿਰ ਪਿਆ ਪਾਣੀ ਸਹਿਜੇ ਸਹਿਜੇ ਸੁੱਕ ਕੇ ਘਟਦਾ ਵੀ ਜਾਂਦਾ ਹੈ ਅਤੇ ਗੰਧਲਾ ਵੀ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਸਰੋਵਰ ਦਾ ਪਾਣੀ ਲਾਭਦਾਇਕ ਹੋਣ ਦੀ ਬਜਾਏ ਹਾਨੀਕਾਰਕ ਬਣ ਜਾਂਦਾ ਹੈ। ਐਨ ਇਸੇ ਤਰ੍ਹਾਂ ਜਦ ਤਾਈਂ ਸਾਡਾ ਮਨ ਰੂਪੀ ਸਰੋਵਰ ਅਨੁਭਵੀ ਸੁਰਤ ਸ਼ਬਦ ਦੁਆਰਾ ਹੁਕਮ ਸ਼ਬਦ ਨਾਮ ਦੇ ਸੋਮੇ ਨਾਲ ਮਿਲਿਆ ਜਾਂ ਜੁੜਿਆ ਰਹਿੰਦਾ ਹੈ, ਤਦ ਤਾਈਂ ਇਲਾਹੀ ਹੁਕਮ ਜਾਂ ਨਾਮ ਦੇ ਫਲੋ ਦੁਆਰਾ ਸਾਡੇ ਮਨ, ਤਨ, ਚਿੱਤ ਵਿੱਚ ਸਾਰੇ ਆਤਮਿਕ ਦੈਵੀ ਗੁਣ ਸਹਿਜ ਸੁਭਾਏ ਹੀ ਪ੍ਰਵੇਸ਼ ਹੁੰਦੇ ਰਹਿੰਦੇ ਹਨ। ਜਦ ਤੱਕ ਸਾਡਾ ਮਨ ਰੂਪੀ ਸਰੋਵਰ ਅਨੁਭਵੀ ਸੁਰਤ ਸ਼ਬਦ ਦੁਆਰਾ ਹੁਕਮ ਸ਼ਬਦ ਨਾਮ ਦੇ ਸੋਮੇ ਨਾਲ ਮਿਲਿਆ ਰਹੇ, ਜੁੜਿਆ ਰਹੇ, ਤਦ ਤਾਈਂ ਹੁਕਮ ਜਾਂ ਨਾਮ ਦੀ ਰਵਾਨਗੀ ਦੁਆਰਾ ਸਾਡੇ ਮਨ ਚਿੱਤ ਵਿੱਚ ਸਾਰੇ ਆਤਮਿਕ ਦੈਵੀ ਗੁਣ ਪ੍ਰਵੇਸ਼ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਸਾਡੇ ਮਨ ਰੂਪੀ ਸਰੋਵਰ ਵਿੱਚ ਗੰਧਲਾਪਨ ਅਤੇ ਸੜਿਆਂਦ ਨਹੀਂ ਉਪਜਦੀ, ਸਾਡੀ ਅੰਤਰ ਆਤਮਾ ਸਵੱਛ, ਨਿਰਮਲ, ਸ਼ਾਂਤ, ਖਿੜੀ ਹੋਈ ਅਤੇ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ। ਇਸ ਤਰ੍ਹਾਂ ਅਸੀਂ ਹੁਕਮ ਰੂਪੀ ਧਰਮ ਨੂੰ ਅੰਤਰ ਆਤਮੇ ਅਨੁਭਵ ਕਰਕੇ ਕਮਾ ਰਹੇ ਹੁੰਦੇ ਹਾਂ ਅਤੇ ਆਤਮਿਕ ਸੇਵਾ ਕਰਦਿਆਂ ਹੋਇਆਂ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਅਮੋਲਕ ਜੀਵਨ ਸਫਲ ਕਰ ਰਹੇ ਹੁੰਦੇ ਹਾਂ। ਇਹੋ ਸਹੀ ਧਰਮ ਹੈ। ਹੁਣ ਲਓ ਦੂਜਾ ਪੱਖ। ਜਦੋਂ ਸਾਡਾ ਮਨ ਆਪਣੇ ਸੋਮੇ ਅਕਾਲ ਪੁਰਖ ਦੇ ਹੁਕਮ ਰੂਪੀ ਨਾਲ ਲਿਖੇ ਧਰਮ ਜਾਂ ਨਾਮ ਨੂੰ ਭੁੱਲ ਜਾਂਦਾ ਹੈ, ਜਾਂ ਬੇਮੁੱਖ ਹੋ ਜਾਂਦਾ ਹੈ ਤਾਂ ਸਾਡੀ ਸ਼ਰਧਾ ਭਾਵਨੀ ਦੀ ਧਾਰਾ ਜਾਂ ਪ੍ਰਣਾਲੀ ਵਿੱਚ ਵਿਘਨ ਪੈ ਜਾਂਦਾ ਹੈ, ਜਿਸ ਕਾਰਨ ਅਸੀਂ ਆਤਮ ਮੰਡਲ ਦੇ ਸਾਰੇ ਦੈਵੀ ਗੁਣਾਂ ਤੋਂ ਵਾਂਝੇ ਹੋ ਜਾਂਦੇ ਹਾਂ ਅਤੇ ਸਾਡਾ ਮਨ ਹਉਮੈ ਦੇ ਭਰਮ ਭੁਲਾਵੇ ਵਿੱਚ ਬਾਹਰਮੁਖੀ ਕੁਸੰਗਤ ਨਾਲ ਮਲੀਨ ਹੋ ਜਾਂਦਾ ਹੈ। ਸਾਡਾ ਮਨ ਹਉਮੈ ਦੇ ਭਰਮ ਭੁਲਾਵੇ ਵਿੱਚ ਬਾਹਰਮੁਖੀ ਕੁਸੰਗਤ ਨਾਲ ਮਲੀਨ ਹੋ ਜਾਂਦਾ ਹੈ ਜਦੋਂ ਅਸੀਂ ਨਾਲ ਲਿਖੇ ਧਰਮ ਜਾਂ ਨਾਮ ਨੂੰ ਭੁੱਲ ਜਾਂਦੇ ਹਾਂ। ਇਸ ਤਰ੍ਹਾਂ ਅਸੀਂ ਮੈਲੇ ਅਤੇ ਗੰਧਲੇ ਮਨਾਂ ਨਾਲ ਹਉਮੈ ਦੇ ਭਰਮ ਭੁਲਾਵੇ ਵਿੱਚ ਅਕਾਲ ਪੁਰਖ ਤੋਂ ਸ਼ਰਧਾਹੀਨ ਅਤੇ ਬੇਮੁੱਖ ਹੋ ਜਾਂਦੇ ਹਾਂ। ਆਪਣੀ ਸਿਆਣਪ ਦੇ ਆਸਰੇ ਆਪਣੇ ਭਾਣੇ ਵਿੱਚ ਵਿਚਰ ਕੇ ਅਨੇਕਾਂ ਦੁੱਖ ਕਲੇਸ਼ ਭੋਗਦੇ ਹਾਂ, ਰੋਂਦੇ ਪਿੱਟਦੇ ਅਤੇ ਖੱਜਲ ਖੁਆਰ ਹੁੰਦੇ ਹਾਂ। ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ, ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬਹੁ ਬਿਧ ਤਾਵੈ, ਹੁਕਮ ਨਾ ਜਾਣੈ ਬਪੜੇ ਭੁੱਲੇ ਫਿਰੈ ਗਵਾਰ, ਮਨ ਹੱਠ ਕਰਮ ਕਮਾਵਦੇ ਨਿਤ ਨਿਤ ਹੋਏ ਖੁਆਰ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਇਸ ਤਰ੍ਹਾਂ ਅਕਾਲ ਪੁਰਖ ਨੂੰ ਭੁੱਲ ਕੇ, ਵਿਸਾਰ ਕੇ, ਬੇਮੁੱਖ ਹੋ ਕੇ ਆਪਣੇ ਭਾਣੇ ਵਿੱਚ ਚੱਲਣ ਨਾਲ ਕੀ ਹੁੰਦਾ ਹੈ? ਮਾਇਆ ਦੇ ਭਰਮ ਭੁਲਾਵੇ ਵਿੱਚ ਅਸੀਂ ਵਿਚਰਦੇ ਹਾਂ, ਹਉਮੈ ਦੇ ਦੀਰਘ ਰੋਗ ਵਿੱਚ ਗਲਤਾਨ ਹੋ ਜਾਂਦੇ ਹਾਂ, ਦੈਵੀ ਗੁਣਾਂ ਤੋਂ ਵਾਂਝੇ ਰਹਿੰਦੇ ਹਾਂ, ਮਾਇਕੀ ਅਗਨ ਸੋਕ ਸਾਗਰ ਵਿੱਚ ਸੜਦੇ ਹਾਂ, ਆਪਣਿਆਂ ਪਾਪਾਂ ਦਾ ਨਤੀਜਾ ਆਪ ਭੁਗਤਦੇ ਹਾਂ, ਆਵਾਗਮਨ ਵਿੱਚ ਪੈਂਦੇ ਹਾਂ, ਜਮਾਂ ਦੇ ਵੱਸ ਪੈਂਦੇ ਹਾਂ ਅਤੇ ਨਰਕ ਭੋਗਦੇ ਹਾਂ ਜਦੋਂ ਅਕਾਲ ਪੁਰਖ ਨੂੰ ਵਿਸਾਰ ਦਿੰਦੇ ਹਾਂ। ਦੂਜੇ ਪਾਸੇ ਅਕਾਲ ਪੁਰਖ ਦੀ ਯਾਦ ਜਾਂ ਸਿਮਰਨ ਨਾਲ ਅਨੁਭਵ ਖੁੱਲ੍ਹਦਾ ਹੈ, ਸ਼ਰਧਾ ਭਾਵਨੀ ਉਪਜਦੀ ਹੈ, ਆਪਣੇ ਨਾਲ ਲਿਖੇ ਧਰਮ ਦੀ ਸੋਝੀ ਆਉਂਦੀ ਹੈ। ਯਾਦ ਜਾਂ ਸਿਮਰਨ ਨਾਲ ਇਲਾਹੀ ਹੁਕਮ ਰੂਪੀ ਧਰਮ ਕਮਾਇਆ ਜਾਂਦਾ ਹੈ, ਇਲਾਹੀ ਭਾਣਾ ਮੰਨਿਆ ਜਾਂਦਾ ਹੈ, ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ, ਆਤਮ ਮੰਡਲ ਦੇ ਸਾਰੇ ਦੈਵੀ ਗੁਣ ਅਤੇ ਦਾਤਾਂ ਪ੍ਰਦਾਨ ਹੁੰਦੀਆਂ ਹਨ, ਡਿਵਾਈਨ ਗਿਫਟਸ ਪ੍ਰਦਾਨ ਹੁੰਦੇ ਹਨ। ਇਲਾਹੀ ਪ੍ਰੀਤ ਡੋਰੀ ਨਾਲ ਬੱਝ ਜਾਈਦਾ ਹੈ, ਬੈ ਖਰੀਦ ਹੁਕਮੀ ਬੰਦੇ ਬਣ ਕੇ ਸੇਵਾ ਹੁੰਦੀ ਹੈ, ਜੀਵਨ ਸੁਖੀ ਅਤੇ ਸਫਲ ਹੁੰਦਾ ਹੈ, ਮਾਇਕੀ ਭਰਮ ਭੁਲਾਵਾ ਦੂਰ ਹੋ ਜਾਂਦਾ ਹੈ, ਹਉਮੈ ਦੇ ਦੀਰਘ ਰੋਗ ਤੋਂ ਬਚੀਦਾ ਹੈ, ਮਾਇਕੀ ਆਤਿਸ਼ ਦੁਨੀਆਂ ਤੋਂ ਬਚੀਦਾ ਹੈ, ਆਵਾਗਮਨ ਤੋਂ ਛੁਟਕਾਰਾ ਮਿਲਦਾ ਹੈ, ਜਮਾਂ ਤੋਂ ਬਚੀਦਾ ਹੈ ਅਤੇ ਪਰਮੇਸ਼ਰ ਦੇ ਚਰਨਾਂ ਵਿੱਚ ਸਮਾਈ ਹੁੰਦੀ ਹੈ। ਸੰਸਾਰ ਵਿੱਚ ਦੋ ਕਿਸਮ ਦੇ ਧਰਮ ਪ੍ਰਵਿਰਤ ਹਨ, ਮੈਨੀਫੈਸਟਡ ਹਨ, ਇੱਕ ਅੰਤਰਮੁਖੀ ਨਾਲ ਲਿਖਿਆ ਆਤਮਿਕ ਧਰਮ, ਹਾਂਜੀ ਇੱਕ ਅੰਤਰਮੁਖੀ ਨਾਲ ਲਿਖਿਆ ਆਤਮਿਕ ਧਰਮ ਅਤੇ ਦੂਸਰਾ ਬਾਹਰਮੁਖੀ ਅਪਣਾਏ ਹੋਏ ਵੱਖ ਵੱਖ ਧਰਮ। ਇਹਨਾਂ ਦੋਹਾਂ ਦਾ ਨਿਖੇੜਵਾ ਨਿਰਣਾ ਕਰਨ ਦੀ ਅਤਿਅੰਤ ਲੋੜ ਹੈ, ਕਿਉਂਕਿ ਖਲਕਤ ਨੂੰ ਧਰਮ ਦੀ ਬਾਬਤ ਬੇਅੰਤ ਭੁਲੇਖੇ ਪਏ ਹੋਏ ਹਨ। ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਹੁਕਮ ਰੂਪੀ ਇਲਾਹੀ ਧਰਮ ਵਿਸ਼ਵ ਵਿੱਚ ਕਾਇਨਾਤ ਦੇ ਅੰਤਰਾਤਮੇ ਨਾਲ ਲਿਖਿਆ ਹੋਇਆ ਹੈ, ਜੋ ਕਿ ਸਦੀਵੀ ਜੁਗੋ ਜੁਗ ਇੱਕ ਸਾਰ ਗੁਪਤੋ ਗੁਪਤੀ ਸਾਇਲੈਂਟਲੀ ਵਿਆਪਕ ਹੋ ਕੇ ਵਰਤ ਰਿਹਾ ਹੈ, ਜਿਸ ਦੁਆਰਾ ਸਾਰੀ ਕਾਇਨਾਤ ਉਪਜਦੀ, ਪਲਦੀ, ਪ੍ਰਫੁੱਲਤ ਹੁੰਦੀ, ਮੌਲਦੀ, ਖਿੜਦੀ ਅਤੇ ਫਿਰ ਬਿਨਸਦੀ ਹੈ। ਇਹ ਅੰਤਰੀਵ ਇਲਾਹੀ ਵਿਸ਼ਵ ਧਰਮ ਅਭੁੱਲ ਹੈ, ਅਟਲ ਹੈ, ਇੱਕੋ ਇੱਕ ਹੈ, ਸਰਬੱਗ ਹੈ, ਨਾਲ ਲਿਖਿਆ ਹੈ, ਬਦਲਦਾ ਨਹੀਂ, ਬੁੱਧੀ ਦੀ ਪਕੜ ਤੋਂ ਪਰੇ ਹੈ ਅਤੇ ਅਨੁਭਵੀ ਆਤਮਿਕ ਮੰਡਲ ਦੀ ਗੁਪਤ ਖੇਡ ਹੈ। ਇਹ ਐਕਸਪੀਰੀਐਂਸ਼ੀਅਲ ਡਿਵਾਈਨ ਪਲੇਨ ਦੀ ਖੇਡ ਹੈ, ਸੀਕ੍ਰੇਟ ਮਿਸਟੀਰੀਅਸ ਖੇਡ ਹੈ। ਇਸ ਗੁਪਤ ਇਲਾਹੀ ਵਿਸ਼ਵ ਧਰਮ ਵਿੱਚ ਸਾਰੇ ਆਤਮਿਕ ਮੰਡਲ ਦੇ ਦੈਵੀ ਗੁਣ ਪ੍ਰਵੇਸ਼ ਹਨ। ਕਿਹੜੇ? ਨਿਰਮਲਤਾ, ਪ੍ਰੀਤ, ਪ੍ਰੇਮ, ਪਿਆਰ, ਪਿਰਮ ਰਸ, ਚਾਉ, ਦਇਆ, ਖਿਮਾ, ਸ਼ਾਂਤੀ, ਸੁਖ, ਆਨੰਦ, ਮੈਤਰੀ ਭਾਵ, ਸ਼ਬਦ, ਨਾਮ ਆਦਿ। ਅਤੇ ਸਹਿਜ ਸੁਭਾਏ ਆਪ ਮੁਹਾਰੇ ਇਹ ਗੁਣ ਪ੍ਰਵਿਰਤ ਹੋ ਰਹੇ ਹਨ, ਜਿਸ ਤਰ੍ਹਾਂ ਕਿ ਧੁੱਪ ਵਿੱਚ ਸੂਰਜ ਦੇ ਸਾਰੇ ਗੁਣ। ਦੂਸਰੇ ਪਾਸੇ ਸੰਸਾਰ ਵਿੱਚ ਅਨੇਕਾਂ ਅੱਡੋ ਅੱਡਰੇ ਬਾਹਰਮੁਖੀ ਧਰਮ ਹਨ, ਆਊਟਰ ਰਿਲੀਜਨਸ ਪ੍ਰਚਲਿਤ ਹਨ, ਜਿਨ੍ਹਾਂ ਦੇ ਅੱਗੇ ਅਨੇਕਾਂ ਫਿਰਕੇ ਸੰਪਰਦਾਵਾਂ ਬਣੀਆਂ ਹੋਈਆਂ ਹਨ। ਇਹਨਾਂ ਸਾਰਿਆਂ ਧਰਮਾਂ ਅਤੇ ਫਿਰਕਿਆਂ ਦੇ ਭਿੰਨ ਭਿੰਨ ਇਸ਼ਟ ਹਨ, ਸਿਧਾਂਤ ਹਨ, ਪ੍ਰਿੰਸੀਪਲਸ ਹਨ, ਮਰਿਆਦਾ ਹਨ, ਕਰਮ ਕਾਂਡ, ਰੌ ਰੀਤਾਂ, ਰੇਖ ਭੇਖ ਅਤੇ ਦਰਸ਼ਨ ਹਨ, ਜੋ ਸਮੇਂ ਸਮੇਂ ਸਿਰ ਬਦਲਦੇ ਵੀ ਰਹਿੰਦੇ ਹਨ। ਇਹਨਾਂ ਬਾਹਰਮੁਖੀ ਧਰਮਾਂ ਦੀ ਭਿੰਨਤਾ ਜਾਂ ਵੱਖਰੇਪਨ ਡਿਫਰੈਂਸਿਸ ਦੇ ਕਾਰਨ ਗਲਤ ਫਹਿਮੀਆਂ, ਵਾਦ ਵਿਵਾਦ, ਈਰਖਾ, ਦਵੈਤ, ਨਫ਼ਰਤ, ਤਵੱਸਬ, ਲੜਾਈਆਂ, ਜਹਾਦ, ਜ਼ੁਲਮ ਅਤੇ ਅੱਤਿਆਚਾਰ ਪੈਦਾ ਹੁੰਦੇ ਰਹਿੰਦੇ ਹਨ, ਜੋ ਕਿ ਕਈ ਵਾਰੀ ਅਤਿਅੰਤ ਦੁਖਦਾਈ ਅਤੇ ਤਬਾਹੀ ਦਾ ਕਾਰਨ ਬਣਦੇ ਹਨ। ਪਰੰਤੂ ਧਰਮ, ਜੋ ਕਿ ਮੂਲ ਪੱਖ ਤੋਂ ਇੱਕੋ ਇੱਕ ਹੈ, ਦੋ ਜਾਂ ਬਹੁਤੇ ਨਹੀਂ, ਇਸ ਦੇ ਸੰਬੰਧ ਵਿੱਚ ਸਮਝਣ ਵਾਲੀ ਅੱਤ ਜ਼ਰੂਰੀ ਗੱਲ ਇਹ ਹੈ ਕਿ ਕਾਇਨਾਤ ਦੇ ਜ਼ਰਰੇ ਜ਼ਰਰੇ ਵਿੱਚ ਇੱਕੋ ਅਕਾਲ ਪੁਰਖ ਦੀ ਜੋਤ ਪ੍ਰਵੇਸ਼ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਸਾਰੇ ਪ੍ਰਾਣੀਆਂ ਵਿੱਚ ਇੱਕੋ ਕਰਤਾ ਪੁਰਖ ਦੀ ਜੋਤ ਹੋਣ ਕਰਕੇ ਸਾਰੇ ਉਸੇ ਪਰਮ ਜੋਤ ਪ੍ਰਭੂ ਦੀ ਹੀ ਅੰਸ਼ ਹਨ। ਲੋਕਾਂ ਨੇ ਆਪਣੀ ਆਪਣੀ ਮਰਜ਼ੀ ਅਨੁਸਾਰ ਵੱਖ ਵੱਖ ਤਰ੍ਹਾਂ ਦੇ ਪਹਿਰਾਵੇ ਪਾ ਕੇ ਕੁਦਰਤੀ ਮਿਲੇ ਹੋਏ ਮਨੁੱਖੀ ਸਰੂਪ ਨੂੰ ਵਿਗਾੜ ਕੇ, ਜਿਸ ਨੂੰ ਆਧੁਨਿਕ ਸੱਭਿਅਤਾ ਮੌਜੂਦਾ ਤਹਿਜ਼ੀਬ ਅਨੁਸਾਰ ਸੰਵਾਰਨਾ ਆਖੀਦਾ ਹੈ। ਮਾਡਰਨ ਸਿਵਿਲਾਈਜੇਸ਼ਨ ਵਿੱਚ ਇਸ ਨੂੰ ਬਿਊਟੀਫਿਕੇਸ਼ਨ ਆਖਦੇ ਹਨ। ਅਨੇਕ ਤਰ੍ਹਾਂ ਦੀ ਮਰਿਆਦਾ ਅਤੇ ਅਸੂਲ ਘੜ ਕੇ ਮਨੁੱਖੀ ਭਾਈਚਾਰੇ ਨੂੰ ਵੱਖ ਵੱਖ ਫਿਰਕਿਆਂ ਜਾਂ ਧਰਮਾਂ ਵਿੱਚ ਵੰਡਣ ਦਾ ਯਤਨ ਕੀਤਾ ਹੈ, ਅਤੇ ਫਿਰ ਆਪਣੇ ਬਣਾਏ ਹੋਏ ਧਰਮ ਨੂੰ ਦੂਜਿਆਂ ਨਾਲੋਂ ਸ੍ਰੇਸ਼ਟ, ਚੰਗਾ ਅਤੇ ਉੱਤਮ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੇ। ਪਰ ਇਹ ਸਾਰੇ ਰਲ ਕੇ ਵੀ ਉਸ ਅਸਲੀ ਅਤੇ ਮੂਲ ਇਲਾਹੀ ਧਰਮ ਦੀ ਹੋਂਦ ਅਤੇ ਸੱਚਾਈ ਨੂੰ ਮੇਟ ਨਹੀਂ ਸਕਦੇ। ਅਕਾਲ ਪੁਰਖ ਨੇ ਸਭ ਨੂੰ ਸਰੀਰ ਦਿੱਤਾ ਹੈ। ਸਰੀਰ ਦੇ ਨੱਕ, ਕੰਨ, ਮੂੰਹ, ਅੱਖਾਂ, ਹੱਥ, ਪੈਰ ਵੀ ਸਭ ਨੂੰ ਇੱਕੋ ਜਿਹੇ ਦਿੱਤੇ ਹਨ। ਸਰੀਰ ਅੰਦਰ ਪ੍ਰਾਣਦਾਇਕ ਸ਼ਕਤੀ ਅਤੇ ਜਾਗਦੀ ਜੋਤ ਕਰਤਾਰ ਨੇ ਆਪ ਰੱਖ ਕੇ ਜੀਵ ਨੂੰ ਸੰਸਾਰ ਵਿੱਚ ਭੇਜਿਆ ਹੈ। ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਮਨੁੱਖ ਵਿੱਚ ਜੋ ਸਵਾਸ ਚੱਲਦੇ ਹਨ, ਇਹ ਵੀ ਉਸੇ ਦਾਤ ਦੀ ਦੇਣ ਹੈ, ਉਸੇ ਦਾਤੇ ਦੀ ਦੇਣ ਹੈ। ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਸਾਰੇ ਅੰਦਰ ਜੋਤ ਇੱਕ ਹੈ, ਅਤੇ ਇਸ ਜੋਤ ਦਾ ਸੋਮਾ ਜਾਂ ਮੂਲ ਵੀ ਇੱਕ ਅਕਾਲ ਪੁਰਖ ਹੀ ਹੈ। ਇਸ ਲਈ ਅਸੀਂ ਸਾਰੇ ਏਕ ਪਿਤਾ ਏਕਸ ਕੇ ਹਮ ਬਾਰਕ ਅਤੇ ਸਭੇ ਸਾਂਝੀਵਾਲ ਸਦਾਉਂਦੇ ਹਾਂ। ਤਾਂ ਤੇ ਸਾਡਾ ਸਭ ਦਾ ਅਸਲਾ ਅਤੇ ਜੀਵਨਦਾਤਾ ਇੱਕ ਹੋਣ ਕਰਕੇ ਨਾਲ ਲਿਖਿਆ ਹੁਕਮ ਰੂਪੀ ਧਰਮ ਵੀ ਇੱਕ ਹੀ ਹੈ। ਹਾਂਜੀ, ਸਾਡਾ ਸਭ ਦਾ ਅਸਲਾ ਅਤੇ ਜੀਵਨਦਾਤਾ ਇੱਕ ਹੋਣ ਕਰਕੇ ਨਾਲ ਲਿਖਿਆ ਹੁਕਮ ਰੂਪੀ ਧਰਮ ਵੀ ਇੱਕ ਹੀ ਹੈ। ਹਾਂਜੀ, ਇੱਕੋ ਇੱਕ ਸਭਨਾ ਵਿੱਚ ਵਸ ਰਿਹਾ ਅਕਾਲ ਪੁਰਖ ਪ੍ਰੇਮ ਪੁਰਖ ਹੈ, ਅਤ ਪ੍ਰੀਤਮ ਹੈ, ਰੰਗ ਰੱਤਾ ਹੈ, ਲਾਲ ਰੰਗੀਲਾ ਹੈ, ਲਾਲ ਪਿਆਰਾ ਹੈ, ਪ੍ਰੇਮ ਪਿਰੀ ਹੈ, ਗੋਡ ਇਜ਼ ਲਵ। ਇਸ ਲਈ ਇੱਕੋ ਇਲਾਹੀ ਪਿਆਰ ਦੀ ਪ੍ਰੀਤ ਡੋਰੀ ਨਾਲ ਸਾਰੇ ਹੀ ਜੀਵ ਬੱਝੇ ਹੋਏ ਹਨ ਅਤੇ ਮੂਲ ਵੱਲ ਖਿਚੀਂਦੇ ਜਾ ਰਹੇ ਹਨ। ਇਸ ਸੂਖਮ ਗੁਪਤ ਇਲਾਹੀ ਪ੍ਰੀਤ ਡੋਰੀ ਜਾਂ ਆਕਰਖਣ ਸ਼ਕਤੀ, ਇਸ ਸੀਕ੍ਰੇਟ ਡਿਵਾਈਨ ਗ੍ਰੈਵਿਟੀ ਦੁਆਰਾ ਪਰਮੇਸ਼ਰ ਆਪਣੀ ਅੰਸ਼ ਰੂਪੀ ਜੀਵਾਂ ਨੂੰ ਆਪਣੇ ਵੱਲ ਗੁਪਤੀ ਤੌਰ 'ਤੇ ਖਿੱਚੀ ਰੱਖਦਾ ਹੈ, ਅਟਰੈਕਟ ਕਰੀ ਜਾ ਰਿਹਾ ਹੈ। ਤੋਰੀ ਨਾ ਟੂਟੈ ਛੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਨੀ। ਫਿਰ ਪੜ੍ਹੀਏ, ਇਸ ਸੂਖਮ ਗੁਪਤ ਇਲਾਹੀ ਪ੍ਰੀਤ ਡੋਰੀ ਜਾਂ ਇਸ ਆਕਰਖਣ ਸ਼ਕਤੀ ਦੁਆਰਾ ਪਰਮੇਸ਼ਰ ਆਪਣੀ ਅੰਸ਼ ਰੂਪੀ ਜੀਵਾਂ ਨੂੰ ਆਪਣੇ ਵੱਲ ਗੁਪਤ ਤੌਰ 'ਤੇ ਖਿੱਚੀ ਜਾ ਰਿਹਾ ਹੈ। ਇਸ ਇਲਾਹੀ ਪ੍ਰੀਤ ਡੋਰੀ ਦਾ ਸਰੂਪ ਕੀ ਹੈ? ਸ਼ਰਧਾ ਭਾਵਨੀ, ਭਉ ਭਾਵਨੀ, ਪ੍ਰੇਮ ਸਵੈਪਨਾ, ਪਿਆਰ ਤਾਂਗ, ਆਤਮਿਕ ਕਾਂਖੀ, ਬਿਰਹਾ, ਸੇਵਾ ਭਾਵ, ਸਿਮਰਨ, ਆਪਾ ਵਾਰਨਾ। ਇਸ ਦੁਆਰਾ ਪਰਮੇਸ਼ਰ ਆਪਣੀ ਜੀਵ ਰੂਪੀ ਅੰਸ਼ ਨੂੰ ਗੁਪਤੀ ਤੌਰ 'ਤੇ ਖੇਲ ਖਿਲਾਉਂਦਾ ਹੈ, ਲਾਡ ਲੜਾਉਂਦਾ ਹੈ, ਪ੍ਰਿਤਪਾਲਦਾ ਹੈ, ਸਾਰ ਸੰਭਾਲਦਾ ਹੈ, ਮਾਂ ਪਿਆਰ ਜਿਤਾਉਂਦਾ ਹੈ, ਪਿਰਮ ਪਿਆਲਾ ਪਿਲਾਉਂਦਾ ਹੈ, ਪਿਰਮ ਰਸ ਬਖਸ਼ਦਾ ਹੈ, ਨਦਰ ਕਰਮ ਕਰਦਾ ਹੈ। ਦੁਨੀਆ ਦੇ ਸਾਰੇ ਮਾਇਕੀ ਸੰਬੰਧ ਜਾਂ ਨਾਤੇ ਜਿਵੇਂ ਮੋਹ, ਮਮਤਾ, ਪਿਆਰ, ਸਨੇਹ, ਇਸ਼ਕ, ਬਿਰਹਾ, ਪ੍ਰੇਮ ਆਦਿ ਇਸੇ ਗੁਪਤ ਇਲਾਹੀ ਪ੍ਰੇਮ ਖੇਲ ਦਾ ਹੀ ਰਿਫਲੈਕਸ਼ਨ ਹਨ ਜਾਂ ਝੋਲਾ ਜਿਹਾ ਪ੍ਰਕਾਸ਼ ਅਤੇ ਪ੍ਰਵਿਰਤੀ ਹੈ। ਇਸੇ ਪ੍ਰੀਤ ਡੋਰੀ ਦੀ ਖਿੱਚ ਅਨੁਭਵ ਕਰਨੀ, ਖਿੱਚ ਖਾਣੀ, ਪਿਆਰ ਤੁਣਕੇ ਸਹਾਰਨੇ, ਤੁਣਕਿਆਂ ਨਾਲ ਮਨ ਦਾ ਨੱਚਣਾ, ਪਿਆਰ ਵਿੱਚ ਮੌਲਣਾ, ਪਿਆਰ ਵਿੱਚ ਪਹਿਲਾਂ ਪਾਉਣੀਆਂ, ਪਿਆਰ ਵਿੱਚ ਲੋਟ ਪੋਟ ਹੋਣਾ, ਪ੍ਰੇਮ ਸਵੈਪਨਾ ਵਿੱਚ ਉਡਾਰੀਆਂ ਲਾਉਣੀਆਂ, ਮਜੀਠੇ ਰੰਗ ਵਿੱਚ ਰੰਗੇ ਜਾਣਾ, ਪ੍ਰੇਮ ਵਿਛੋ ਵਿੱਚ ਘੋਲਣਾ, ਪਿਰਮ ਰਸ ਵਿੱਚ ਅਲਮਸਤ ਹੋਣਾ, ਪ੍ਰੇਮ ਖੁਮਾਰੀ ਵਿੱਚ ਬੇਖੁਦ ਹੋਣਾ, ਪ੍ਰੇਮ ਸਾਗਰ ਵਿੱਚ ਤਾਰੀਆਂ ਲਾਉਣੀਆਂ, ਪ੍ਰੇਮ ਰਸ ਦੇ ਗਟਾਕ ਪੀਣੇ, ਬਿਰਹੋਂ ਵਿੱਚ ਭੁੰਨੇ ਜਾਣਾ, ਅਛੋਪ ਖਿੱਚੇ ਜਾਣਾ, ਚੁੱਪ ਪ੍ਰੀਤ ਅਨੁਭਵ ਕਰਨੀ, ਚੁੱਪ ਪ੍ਰੀਤ ਦੀ ਬੋਲੀ ਸਮਝਣੀ, ਚੁੱਪ ਪ੍ਰੀਤ ਦੇ ਕੋਮਲ ਸੁਨੇਹੜੇ ਸੁਣਨੇ, ਚੁੱਪ ਪ੍ਰੀਤ ਦੀਆਂ ਮਿੱਠੀਆਂ ਰਮਜ਼ਾਂ ਬੁੱਝਣੀਆਂ, ਚੁੱਪ ਪ੍ਰੀਤ ਦੀਆਂ ਅਦਾਵਾਂ ਦੇ ਕਟਾਕਾਂ ਦਾ ਰਸ ਮਾਨਣਾ, ਚੁੱਪ ਪ੍ਰੀਤ ਦੀ ਲੇਵਾ ਦੇਵੀ ਹੋਣੀ, ਚੁੱਪ ਪ੍ਰੀਤ ਵਿੱਚ ਗੁਆਚ ਜਾਣਾ, ਇਹੀ ਸਾਰਿਆਂ ਜੀਵਾਂ ਦਾ ਗੁਪਤ ਇੱਕੋ ਇੱਕ ਅੰਤਰਮੁਖੀ ਅਨੁਭਵੀ ਇਲਾਹੀ ਧਰਮ ਹੈ, ਜਿਸ ਦੀ ਖਿੱਚ ਨਾਲ ਸਾਰੇ ਜੀਵ ਆਪਣੇ ਕੇਂਦਰ ਪਰਮੇਸ਼ਰ ਵੱਲ ਅਤੇ ਆਪਣੇ ਅੰਸ਼ ਰੂਪੀ ਨਾਤੇ ਸਦਕਾ ਦੂਜਿਆਂ ਜੀਵਾਂ ਵੱਲ ਵੀ ਅਪੋਲ ਅਤੇ ਅਣਜਾਣੇ ਹੀ ਖਿੱਚੇ ਜਾ ਰਹੇ ਹਨ। ਇਸ ਇਲਾਹੀ ਵਿਸ਼ਵ ਧਰਮ ਵਿੱਚ ਮਾਇਕੀ ਮੰਡਲ ਦੇ ਔਗੁਣਾਂ ਦੀ ਅਨਹੋਂਦ ਹੈ ਅਤੇ ਅਭਾਵ ਹੈ। ਕਿਹੜੇ? ਈਰਖਾ, ਦੂਜਾ ਭਾਵ, ਨਫ਼ਰਤ, ਤਵਸੁਬ, ਵਾਦ ਵਿਵਾਦ, ਲੜਾਈਆਂ, ਖੂਨ ਖਰਾਬੇ, ਅੱਤਿਆਚਾਰ ਆਦਿ। ਕਿਉਂਕਿ ਹਰ ਇੱਕ ਜੀਵ ਦਾ ਅੰਤਰੀਵ ਨਾਲ ਲਿਖਿਆ ਹੋਇਆ ਧਰਮ ਇੱਕੋ ਇੱਕ ਹੈ, ਜਿਸ ਕਾਰਨ ਸਾਰੇ ਜੀਵ ਆਤਮਿਕ ਨਾਤੇ ਵਜੋਂ ਆਤਮਿਕ ਭਰਾ ਹਨ, ਯੂਨੀਵਰਸਲ ਬ੍ਰਦਰਹੁੱਡ ਹੈ। ਏਕ ਪਿਤਾ ਏਕਸ ਕੇ ਹਮ ਬਾਰਿਕ। ਪਰ ਇਨਸਾਨੀ ਮਨ ਉੱਤੇ ਜਦੋਂ ਮਾਇਕੀ ਭਰਮ ਭੁਲਾਵੇ ਦਾ ਛੋੜ ਚੜ ਜਾਂਦਾ ਹੈ ਤਾਂ ਉਹ ਆਪਣੇ ਕੇਂਦਰ ਅਕਾਲ ਪੁਰਖ ਦੀ ਹੋਂਦ ਤੋਂ ਸ਼ਰਧਾਹੀਨ, ਭਾਵਨਾਹੀਨ, ਮੁਨਕਰ, ਨਾਸਤਿਕ, ਮਨਮੁਖ ਅਤੇ ਮਨੂਰ ਹੁੰਦਾ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਸ਼ਰਧਾ ਭਾਵਨੀ ਰੂਪੀ ਪ੍ਰੀਤ ਡੋਰੀ ਦੀ ਖਿੱਚ ਕਮਜ਼ੋਰ ਹੁੰਦੀ ਜਾਂਦੀ ਹੈ। ਇਸ ਤਰ੍ਹਾਂ ਇਸ ਪ੍ਰੀਤ ਡੋਰੀ ਰਾਹੀਂ ਜੋ ਇਨਸਾਨ ਨੂੰ ਆਤਮਿਕ ਦਾਤਾਂ ਅਤੇ ਗੁਣ ਪ੍ਰਦਾਨ ਹੁੰਦੇ ਸਨ ਉਹ ਘਟਦੇ ਜਾਂਦੇ ਹਨ। ਹਾਂਜੀ, ਇਸ ਪ੍ਰੀਤ ਡੋਰੀ ਤੋਂ ਜੋ ਇਨਸਾਨ ਨੂੰ ਆਤਮਿਕ ਦਾਤਾਂ ਅਤੇ ਗੁਣ ਪ੍ਰਦਾਨ ਹੁੰਦੇ ਸਨ ਉਹ ਘਟਦੇ ਜਾਂਦੇ ਹਨ। ਜਿਸ ਤਰ੍ਹਾਂ ਸ਼ਾਮ ਨੂੰ ਚਾਨਣਾ ਘਟਦਾ ਜਾਂਦਾ ਹੈ ਅਤੇ ਹਨੇਰ ਵੱਧਦਾ ਜਾਂਦਾ ਹੈ, ਇਸੇ ਤਰ੍ਹਾਂ ਇਨਸਾਨੀ ਮਨ ਵਿੱਚ ਜਿਉਂ ਜਿਉਂ ਦੈਵੀ ਸ਼ਰਧਾ ਭਾਵਨੀ ਘਟਦੀ ਜਾਂਦੀ ਹੈ ਤਿਉਂ ਤਿਉਂ ਮਾਇਕੀ ਭਰਮ ਦਾ ਹਨੇਰ ਵੱਧਦਾ ਜਾਂਦਾ ਹੈ ਅਤੇ ਮਾਇਆ ਦੇ ਭਰਮ ਭੁਲਾਵੇ ਦਾ ਬੋਲਬਾਲਾ ਹੁੰਦਾ ਜਾਂਦਾ ਹੈ। ਇਸ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਹੋਮੇ ਵੇੜੇ ਮਨ ਨਾਲ ਅਸੀਂ ਜੋ ਵੀ ਧਰਮ ਕਰਮ ਕਰਦੇ ਹਾਂ ਉਹ ਸਭ ਦਿਖਾਵਾ, ਸਵਾਰਥ, ਬੱਧਾ ਚੱਟੀ, ਫੋਕਟ, ਖਤੋ ਖਤਾ, ਗਲਤ, ਹਾਨੀਕਾਰਕ, ਕੂੜ, ਪਖੰਡ ਅਤੇ ਅਧਰਮ ਹੀ ਹੁੰਦਾ ਹੈ। ਇਸ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਹੋਮੇ ਵੇੜੇ ਮਨ ਨਾਲ ਅਸੀਂ ਜੋ ਵੀ ਕਰਮ ਕਾਂਡ ਕਰਦੇ ਹਾਂ। ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਾਹੇ ਕਛ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸਵਾਨ, ਅੰਤਰ ਅਗਨ ਬਾਹਰ ਤਨ ਸਵਾਹ। ਤ੍ਰਿਗ ਤਿਨਾ ਕਾ ਜੀਵਿਆ, ਜੇ ਲਿਖ ਲਿਖ ਵੇਚੈ ਨਾਉ, ਖੇਤੀ ਜਿਨਕੀ ਉਜੜੈ, ਖਲਵਾੜੇ ਕਿਆ ਥਾਉ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਮਨ ਹਠ ਕਰਮ ਕਮਾਵਣੇ, ਥਾਏ ਨਾ ਕੋਈ ਪਾਏ। ਮਨ ਹਠ ਜੋ ਕਮਾਵੈ, ਤਿਲ ਨਾ ਲੇਖੇ ਪਾਵੈ, ਬਗਲ ਜੋ ਧਿਆਨ ਲਾਵੈ, ਮਾਇਆ ਰੇ ਧਾਰੀ। ਜਿਸ ਮਨ ਉੱਤੇ ਮਾਇਕੀ ਭਰਮ ਭੁਲਾਵੇ ਦਾ ਅਸਰ ਘੱਟ ਹੁੰਦਾ ਹੈ, ਉਸ ਜੀਵ ਦੇ ਅੰਤਰ ਆਤਮੇ ਵਿੱਚੋਂ ਇਲਾਹੀ ਪ੍ਰਕਾਸ਼ ਦਾ ਚੋਲਾ ਜਿਹਾ ਅਕਸ ਪੈਂਦਾ ਹੈ। ਜਿਸ ਮਨ ਉੱਤੇ ਮਾਇਕੀ ਭਰਮ ਭੁਲਾਵੇ ਦਾ ਅਸਰ ਘੱਟ ਹੁੰਦਾ ਹੈ, ਉਸ ਜੀਵ ਦੇ ਅੰਤਰ ਆਤਮੇ ਵਿੱਚੋਂ ਇਲਾਹੀ ਪ੍ਰਕਾਸ਼ ਦਾ ਚੋਲਾ ਜਿਹਾ ਅਕਸ ਪੈਂਦਾ ਹੈ। ਇਸੇ ਅੰਤਰਮੁਖੀ ਇਲਾਹੀ ਪ੍ਰਕਾਸ਼ ਜਾਂ ਧਰਮ ਦੀ ਪ੍ਰੇਰਨਾ ਅਤੇ ਅਗਵਾਈ ਵਿੱਚ ਉਹ ਕੁਝ ਨੇਕ ਕਰਮ ਧਰਮ ਪਰਉਪਕਾਰ ਆਦਿ ਕਰਦਾ ਹੈ। ਅਸਲ ਵਿੱਚ ਇਹ ਨੇਕੀਆਂ, ਕਰਮ ਧਰਮ ਆਦਿ ਅੰਤਰ ਆਤਮੇ ਇਲਾਹੀ ਧਰਮ ਦੇ ਦੈਵੀ ਗੁਣਾਂ ਦੇ ਅਕਸ ਜਾਂ ਇਜ਼ਹਾਰ ਹੀ ਹੁੰਦੇ ਹਨ, ਐਕਸਪ੍ਰੈਸ਼ਨ ਹੀ ਹੁੰਦੇ ਹਨ। ਇਸ ਵਿੱਚ ਜੀਵ ਦੀ ਕੋਈ ਵਡਿਆਈ ਨਹੀਂ ਹੁੰਦੀ, ਪਰ ਜੀਵ ਆਪਣੇ ਮਾਇਕੀ ਭਰਮ ਭੁਲਾਵੇ ਵਿੱਚ ਇਹਨਾਂ ਨੇਕ ਕਰਮਾਂ ਧਰਮਾਂ ਵਿੱਚ ਆਪਣੀ ਹੀ ਵਡਿਆਈ ਸਮਝ ਕੇ ਆਪਣੀ ਹੋਮੇ ਨੂੰ ਪੱਠੇ ਪਾਉਂਦਾ ਹੈ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੈ ਜਿਉਂ ਕੁੰਚਰ ਇਸਨਾਨ। ਸਤਿਆ ਮਨ ਸੰਤੋਖ ਉਪਜੈ, ਦੇਣੈ ਕੈ ਵਿਚਾਰ, ਦੇ ਮੰਗੈ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਕੋਟ ਕਰਮ ਕਰੈ ਹਉ ਤਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਅਨੇਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਸੋ ਹੋਮੇ ਵਿੱਚ ਕੀਤੇ ਹੋਏ ਕਰਮਾਂ ਨੂੰ ਹੀ ਅਸੀਂ ਧਰਮ ਜਾਂ ਇਨਸਾਨੀਅਤ ਮੰਨੀ ਬੈਠੇ ਹਾਂ। ਹੋਮੇ ਵਿੱਚ ਕੀਤੇ ਹੋਏ ਕਰਮਾਂ ਨੂੰ ਹੀ ਅਸੀਂ ਧਰਮ ਜਾਂ ਇਨਸਾਨੀਅਤ ਮੰਨੀ ਬੈਠੇ ਹਾਂ। ਗੁਰਬਾਣੀ ਵਿੱਚ ਐਸੇ ਕਰਮ ਕਾਂਡੀ ਧਰਮਾਂ ਨੂੰ ਇਉਂ ਬਿਆਨਿਆ ਗਿਆ ਹੈ, ਕਰਮ ਧਰਮ ਸਭ ਬੰਧਨਾ ਪਾਪ ਪੁੰਨ ਸੰਬੰਧ। ਕਰਮ ਧਰਮ ਕਰ ਮੁਕਤ ਮੰਗਾਹੀ, ਮੁਕਤ ਪਦਾਰਥ ਸ਼ਬਦ ਸਲਾਹੀ, ਬਿਨ ਗੁਰ ਸ਼ਬਦੈ ਮੁਕਤ ਨਾ ਹੋਈ, ਪਰ ਪੰਚ ਕਰ ਪਰਮਾਈ ਹੈ। ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਗਾਤੀ ਲੁਟੈ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਸ਼ਰਾਵਕ ਸੁਤ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਤ ਸੁਦਾਧਕ, ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਤ ਕੋ ਨਾ ਦੇਖਿਅਤ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੋ, ਤੇ ਏਕ ਰਤੀ ਬਿਨ ਏਕ ਰਤੀ ਕੇ। ਐਸੇ ਬਾਹਰਲੇ ਕਰਮ ਕਾਂਡੀ ਧਰਮਾਂ ਤੋਂ ਇਲਾਵਾ ਹੋਰ ਕਿਸੇ ਉਚੇਰੇ, ਚੰਗੇਰੇ, ਭਲੇਰੇ ਨਾ ਲਿਖੇ ਇਲਾਹੀ ਸੱਚੇ ਸੁੱਚੇ ਅਟਲ ਸਰਬਗ ਵਿਸ਼ਵ ਆਤਮਿਕ ਧਰਮ ਦੀ ਬਾਬਤ ਸਾਨੂੰ ਸਮਝ ਹੀ ਨਹੀਂ, ਗਿਆਨ ਹੀ ਨਹੀਂ, ਸੋਝੀ ਹੀ ਨਹੀਂ, ਵਿਚਾਰ ਹੀ ਨਹੀਂ, ਉੱਦਮ ਹੀ ਨਹੀਂ, ਲੋੜ ਹੀ ਨਹੀਂ, ਅਤੇ ਅਸੀਂ ਮੰਨਣ ਨੂੰ ਵੀ ਤਿਆਰ ਹੀ ਨਹੀਂ। ਐਸੇ ਬਾਹਰ ਲੇ ਕਰਮ ਕਾਂਡੀ ਧਰਮਾਂ ਤੋਂ ਇਲਾਵਾ ਭਾਵੇਂ ਅਨੇਕਾਂ ਗੁਰੂਆਂ, ਅਵਤਾਰਾਂ, ਮਹਾਂਪੁਰਖਾਂ, ਸੰਤਾਂ ਨੇ ਆਪਣੀ ਸ਼ਖਸੀਅਤ ਅਤੇ ਬਾਣੀਆਂ ਦੁਆਰਾ ਕਿਸੇ ਹੋਰ ਉੱਚੇ ਸੁੱਚੇ ਇਲਾਹੀ ਧਰਮ ਦੀ ਬਾਬਤ ਚੰਗੀ ਤਰ੍ਹਾਂ ਰੋਸ਼ਨੀ ਪਾਈ ਹੈ। ਗੁਰਬਾਣੀ ਵਿੱਚ ਵੀ ਇਸ ਉੱਚੇ ਸੁੱਚੇ ਇਲਾਹੀ ਧਰਮ ਨੂੰ ਇਉਂ ਦਰਸਾਇਆ ਹੈ, ਕੇਵਲ ਕਰਮ ਭਰਮ ਸੋ ਚੀਨੋ, ਧਰਮ ਕਰਮ ਅਨੁਰਾਗੋ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤਿ ਪੂਰਾ ਜੁਗ ਜੁਗ ਹੋਈ। ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ, ਕਰਨ ਧਰਮ ਸੱਚ ਸਾਚਾ ਨਾਉ। ਗੁਰ ਕੈ ਸ਼ਬਦ ਸਮਾਈਐ ਪਰਮਾਰਥ ਜਾਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਧਰਮ ਜਾਂ ਮਜ਼ਹਬ, ਭਾਗ ਤੀਜਾ, ਲੇਖ ਨੰਬਰ 48। ਗੁਰੂ ਪਿਆਰੀ ਸਾਧ ਸੰਗਤ, ਗੁਰਮੁਖ ਪਿਆਰੇ ਬਾਬਾ ਜੀ ਹੋਰਾਂ ਨੇ ਆਪ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਗੁਰਬਾਣੀ ਦੇ ਡੂੰਘੇ ਆਤਮਿਕ ਭੇਦ ਸਾਡੇ ਸਮਝ ਗੋਚਰਾ ਕਰਨ ਲਈ ਇਹ ਸਾਰੇ 132 ਗੁਰਬਾਣੀ ਵਿਚਾਰ ਦੇ ਲੇਖ ਲਿਖੇ ਹਨ। ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।